ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬੇਸਮ ਭਾਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਣ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬੇਸਮ ਭਾਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਣ ਸਹੀਓ ਰਾਹੋ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬੁਝਾਈਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਅੱਜ ਦਾ ਜੋ ਮੁਬਾਰਕ ਹੁਕਮਨਾਮਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੈਤਸਰੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ ਔਰ ਇਸ ਮੁਬਾਰਕ ਇਹ ਹੁਕਮਨਾਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 700 ਤੇ ਸਭਾਏਮਾਨ ਹੈ। ਇਸ ਅੰਦਰ ਇੱਕ ਜੀਵ ਇਸਤਰੀ ਦੀ ਅੰਦਰ ਦੀ ਵੇਦਨਾ ਹੈ, ਅੰਦਰ ਦੀ ਪੀੜਾ ਹੈ, ਜਿਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੈਂ ਉਸ ਮਾਲਕ ਨੂੰ ਮਿਲਣਾ। ਔਰ ਜਦੋਂ ਅਹਿਸਾਸ ਹੋ ਗਿਆ ਮਿਲਣ ਦਾ, ਫਿਰ ਉਹ ਯਤਨ ਕਰਨੇ ਸ਼ੁਰੂ ਕਰ ਦਿੰਦਾ। ਚਾਰ ਪੜਾਓ ਨੇ। ਪਹਿਲਾ ਹੈ ਸੰਸਾਰੀ, ਅਤੇ ਸੰਸਾਰੀ ਬੰਦਾ ਉਹ ਹੈ ਜਿਹੜਾ ਪੂਰਨ ਤੌਰ 'ਤੇ ਸੁੱਤਾ ਹੋਇਆ ਹੈ, ਜਿਸ ਨੂੰ ਪਰਮਾਰਥ ਦਾ ਨਹੀਂ ਪਤਾ, ਮੈਂ ਕਿਸ ਮਕਸਦ ਲਈ ਆਇਆ ਉਸ ਦਾ ਗਿਆਨ ਨਹੀਂ ਹੈ, ਉਸਨੂੰ ਕਹਿੰਦੇ ਨੇ ਸੰਸਾਰੀ ਹੈ, ਪੱਥਰ ਦੀ ਨਿਆਈ ਹੈ। ਔਰ ਇਹ ਸੰਸਾਰੀ ਜਦੋਂ ਇਸ ਦੇ ਅੰਦਰ ਜਗਿਆਸਾ ਪੈਦਾ ਹੋਈ ਕਿ ਮੈਂ ਕੇਵਲ ਪ੍ਰਸ਼ਾਦਾ ਪਾਣੀ ਛਕਣ ਲਈ ਨਹੀਂ ਆਇਆ, ਕੇਵਲ ਆਪਣੇ ਪੇਟ ਦਾ ਪਾਲਣ ਪੋਸ਼ਣ ਕਰਨ ਵਾਸਤੇ ਹੀ ਨਹੀਂ ਆਇਆ, ਮੇਰੀ ਮੰਜ਼ਿਲ ਤਾਂ ਕੋਈ ਹੋਰ ਹੈ। ਅਤੇ ਜਦੋਂ ਇਸ ਗੱਲ ਦਾ ਗਿਆਨ ਹੋ ਗਿਆ ਤਾਂ ਅੰਦਰ ਜਗਿਆਸਾ ਪੈਦਾ ਹੋ ਗਈ। ਪਹਿਲਾ ਹੈ ਸੰਸਾਰੀ ਅਤੇ ਦੂਜਾ ਹੈ ਜਗਿਆਸੂ। ਜਿਹਦੇ ਅੰਦਰ ਜਗਿਆਸਾ ਪੈਦਾ ਹੋਈ ਕਿ ਮੈਂ ਆਪਣੇ ਮਾਲਕ ਨੂੰ ਮਿਲਣ ਵਾਸਤੇ ਆਇਆ। ਅਤੇ ਜਦੋਂ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ ਨਾ, ਉਸ ਵੇਲੇ ਫਿਰ ਉਹ ਸਾਧਨ ਜੁਟਾਉਣੇ ਸ਼ੁਰੂ ਕਰਦਾ। ਪਤਾ ਹੋਵੇ ਕਿ ਮੈਂ ਫਲਾਣੇ ਥਾਂ 'ਤੇ ਪਹੁੰਚਣਾ, ਫਿਰ ਉਹ ਕੋਈ ਨਾ ਕੋਈ ਸਾਧਨ ਜੁਟਾਉਣ ਦਾ ਯਤਨ ਕਰਦਾ ਕਿ ਮੈਂ ਪਹੁੰਚਣਾ ਜ਼ਰੂਰ ਹੈ। ਹੁਣ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਮੈਂ ਆਪਣੇ ਮਾਲਕ ਤੱਕ ਪਹੁੰਚਣਾ, ਅੰਦਰ ਜਗਿਆਸਾ ਪੈਦਾ ਹੋਈ ਅਤੇ ਨਾਮ ਰੱਖਿਆ ਗਿਆ ਜਗਿਆਸੂ। ਫਿਰ ਇਸ ਨੇ ਸਾਧਨਾ ਕਰਨੀ ਸ਼ੁਰੂ ਕੀਤੀ, ਸਾਧਨ ਜੁਟਾਉਣੇ ਸ਼ੁਰੂ ਕਰ ਦਿੱਤੇ। ਅਤੇ ਜਿਹੜਾ ਸਾਧਨ ਜੁਟਾਉਣੇ ਸ਼ੁਰੂ ਕਰ ਦਿੰਦਾ ਨਾ, ਉਸੇ ਨੂੰ ਨਾਮ ਦਿੱਤਾ ਗਿਆ ਸਾਧੂ। ਪਹਿਲਾ ਹੈ ਸੰਸਾਰੀ, ਦੂਜਾ ਹੈ ਜਗਿਆਸੂ, ਤੀਸਰਾ ਹੈ ਸਾਧੂ ਅਤੇ ਚੌਥਾ ਹੈ ਸੰਤ। ਸੰਤ ਉਹ ਹੈ ਜਿਹੜਾ ਮੰਜ਼ਿਲ 'ਤੇ ਪਹੁੰਚ ਗਿਆ ਹੈ। ਸੰਤ ਦੀ ਅਵਸਥਾ ਕੀ ਹੈ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, मिले हैं सारंग पाणी, राम कबीरा एक भए हैं कोई ना सके पछाने। हुण ये अवस्था बन गई, कोई पहचान ही नहीं सकता राम ते कबीर विच कोई भेद नहीं है। पर सब तो पहला अंदर जग्यासा पैदा होनी है, अंदर विछोड़े का एहसास हो जाए। बहुती बारी तो मनुख नूं ये पता ही नहीं है कि मैं विछड़िया। जदों कोई मनुख सुपना वेखदा ना ते आपनूं पता होवेगा कि सुपना वेखदिया मनुख नूं कदे ज्ञान नहीं हुंदा कि झूठ है। उस सुपने नूं वह बिल्कुल सच करके मनदा है। और यही कारण है कि कई बारी जे सुपना भयानक है तो वह उस मनुखी शरीर पर भी प्रभाव पैंदा। कई बारी तो सुता होया एकदम इन्ना घबरा जांदा कि चीक मार के उठ पैंदा। पर जदों एकदम अख खुली फिर पता लगा कि नहीं, ये तो एक सुपना सी। अंदरों शर्मसारी भी हुई, पर उस वेले जिन्नी देर अख नहीं खुली उन्नी देर उस सुपने नूं सच करके मन्या। भगत रविदास जी का एक बड़ा प्यारा बचन आंदा, वो कहिंदे ने, नरपत एक सिंघासन सोया, सुपने पया भिखारी। कहिंदे ने कोई राजा सिंघासन ते बैठे हुए नूं नींद आ गई, सौं गया ते सुपना आया। सुपने विच की होया कि किसे पागल कुत्ते ने कट लिया, जहर चढ़दा जा रहा है, हुण दौड़दा कितों मैनूं दवाई मिल जाए। बड़ा दौड़िया, किसे वैद कोल चला गया ते वैद ने जदों पैसों की मंग की जेब विच हाथ मारिया तो पैसा ही कोई नहीं। उधरों पीड़ा दे नाल तड़प रहा है, किसे दे कोल जा के पैसे मंगदा फिरदा है, भिखारियों की तरह हाथ फैला रहा है सारे दे अगे। ते कहिंदे ने किसे ने थोड़ी जी माया दित्ती, लै के दौड़िया कि छेती मैं उस वैद नूं दियां ते दवाई लवां। वैद दे कोल पहुंचण ही लगा सी, दौड़दा होया ठेडा लग्या, एकदम चीक निकल गई, जाग खुल गई। हैरानगी दी हद ना रही कि हद हो गई, मैं तो एक राजा ते बैठा सिंघासन दे उत्ते, पर सुपने दे विच भिखारी बन गया, मंगता बन के तुरिया फिरदा। यही हाल मनुख दा। नरपत एक सिंघासन सोया, सुपने पया भिखारी, अशत राज बिशरत दुख पाया, सो गत पई हमारी। अष्टराज दा अर्थ है कि राज भाग हुंदिया होया भी विछड़ के दुखी हो गया, भिखारी बन गया, मंगदा फिरदा। कहिंदे ने यही हाल साडी मनुखां दी हालत है। मनुख भी उस मालक नालों विछड़ के दुखी होया है। अजे के मालक ते सारे थावां ते व्यापक है, पर मनुख दियां अखां अगे एक भरम दा ऐसा छौड़ आ गया, ऐसा पर्दा आ गया, माया दे पर्दे ने मालक तो दूर कर दिता। बस यही इहदे दुख दा कारण है। ते सच जाने ओ सब तो वड्डा दुख है विछोड़े दा दुख। जिस नूं इस गल दा एहसास हो गया कि मैं विछड़िया, एहसास उस नूं हुंदा जिस दी अख खुल गई है। जिहड़ा जे सुत्ता पिया ना अजे सुपने वेखदा है, उस नूं नहीं इस गल दा पता। कई बारी मनुख बाहरों जागदा नजर आउंदा पर अंदरों सुत्ता ही है, अंदरों उस पासे तुरिया ही नहीं। भाई साहब भाई गुरदास जी कहिंदे ने, पूछत पथक तह मार्ग ना धारै पग। कहिंदे ने रस्ता ते पुछदा कि मैं जाना है अपने माही नूं मिलण वास्ते, पर उस रस्ते ते कदम नहीं रखदा एक भी, तुरिया ते है ही कोई नहीं। हुण जे मनुख ने सारा समान कोल है, ਅੱਗ ਹੀ ਨਹੀਂ ਬਾਲੀ ਤਾਂ ਭੋਜਨ ਕਿਵੇਂ ਤਿਆਰ ਹੋਵੇਗਾ। ਪੁੱਛ ਤਾਂ ਲਿਆ ਵੀ ਇਸ ਤਰ੍ਹਾਂ ਚੱਲਣਾ, ਅੰਮ੍ਰਿਤ ਵੇਲੇ ਉੱਠਣਾ ਭਾਈ, ਉਸ ਮਾਲਕ ਦੇ ਸਿਮਰਨ ਵਿੱਚ ਜੁੜਨਾ, ਤੂੰ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ। ਬਸ ਇਹ ਇੱਕ ਢੰਗ ਤਰੀਕਾ ਉਸ ਮਾਲਕ ਤੱਕ ਪਹੁੰਚਣ ਦਾ। ਪਰ ਕੇਵਲ ਪੁੱਛਣ ਨਾਲ ਗੱਲ ਨਹੀਂ ਬਣੇਗੀ ਜੇ ਉਹਦੇ 'ਤੇ ਅਮਲ ਹੀ ਕੋਈ ਨਹੀਂ ਕੀਤਾ। ਪੁੱਛਤ ਪਥਕ, ਰਸਤਾ ਤਾਂ ਪੁੱਛਦਾ ਤੇ ਹੈ ਮਾਰਗ ਨਾ ਧਾਰੈ ਪੱਗ, ਪਰ ਉਹਦੇ 'ਤੇ ਪੈਰ ਹੀ ਨਹੀਂ ਰੱਖਦਾ, ਤੁਰਿਆ ਹੀ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਕੇਵਲ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਹੁਣ ਵੈਦ ਕੋਲ ਗਿਆ, ਜਾ ਕੇ ਆਪਣਾ ਰੋਗ ਤੇ ਦੱਸਿਆ, ਵੈਦ ਨੇ ਦਵਾਈ ਵੀ ਦੇ ਦਿੱਤੀ, ਪਿਆਰਿਆ ਤੂੰ ਇਸ ਢੰਗ ਨਾਲ ਖਾਣੀ ਹੈ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀ, ਇਹ ਚੀਜ਼ਾਂ ਨੂੰ ਤੂੰ ਨਹੀਂ ਛਕਣਾ। ਵੈਦ ਨੇ ਆਖਿਆ ਹੋਵੇ ਤੂੰ ਤਲੀਆਂ ਚੀਜ਼ਾਂ ਨਹੀਂ ਛਕਣੀਆਂ, ਪਰ ਬੰਦਾ ਤੇ ਰੱਜ ਕੇ ਪਕੌੜਿਆਂ ਦੇ ਨਾਲ ਸਮੋਸਿਆਂ ਨਾਲ ਤੇ ਆਖੇ ਕਿ ਦਵਾਈ ਅਸਰ ਕਰ ਜਾ, ਕਿਵੇਂ ਕਰੇਗੀ? ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਬਿਵਿਚਾਰ ਕਤ ਸੇਜਾ ਬੁਲਾਈਐ। ਕਰਮ ਹੋਣ ਦੁਹਾਗਣਾ ਵਾਲੇ, ਤੇ ਪੁੱਛੇ ਸੁਹਾਗਣ ਨੂੰ ਕਿ ਉਸ ਮਾਲਕ ਨਾਲ ਪ੍ਰੇਮ ਕਿਵੇਂ ਬਣਦਾ, ਸੁਆਮੀ ਨਾਲ ਪ੍ਰੇਮ ਕਿਵੇਂ ਬਣਦਾ। ਪਰ ਅੰਦਰ ਮੈਲ ਹੋਵੇ ਤੇ ਗੱਲ ਨਹੀਂ ਬਣੇਗੀ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਜੋ ਲੋਗਹਿ ਨਾ ਕਮਾਈਏ। ਕਹਿੰਦੇ ਨੇ ਜਿੰਨੀ ਦੇਰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਉਹਦੀ ਕਮਾਈ ਨਹੀਂ ਕੀਤੀ, ਉਨੀ ਦੇਰ ਗੱਲ ਨਹੀਂ ਬਣ ਸਕਦੀ। ਗੁਰੂ ਦੀ ਗੱਲ ਨੂੰ ਗ੍ਰਹਿਣ ਕਰਕੇ ਤੁਰਾਂਗੇ ਤੇ ਤਾਂ ਮੰਜ਼ਿਲ ਤੇ ਪਹੁੰਚਾਂਗੇ। ਤਾਂ ਮੈਂ ਫਿਰ ਬੇਨਤੀ ਕਰਾਂ, ਜਿੰਨੀ ਦੇਰ ਮੰਜ਼ਿਲ ਨਹੀਂ ਮਿਲੀ ਉਨੀ ਦੇਰ ਦੁੱਖ ਹੈ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬੜੀ ਪਿਆਰੀ ਉਦਾਹਰਣ ਦਿੰਦੇ ਨੇ। ਕਹਿੰਦੇ ਨੇ ਕਿਸੇ ਮਨੁੱਖ ਨੇ ਹੱਥ ਵਿੱਚ ਕੋਇਲਾ ਫੜ ਲਿਆ ਤੇ ਸੋਚਦਾ ਕਿ ਇਹਦਾ ਰੰਗ ਕਾਲਾ ਕਿਉਂ ਹੈ। ਉਸਨੇ ਸਾਬਣ ਲੈ ਕੇ ਕੋਇਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਚਿੱਟਾ ਕੱਢ ਦੇਣਾ। ਬੜਾ ਯਤਨ ਕੀਤਾ ਪਰ ਕੋਇਲੇ ਦਾ ਰੰਗ ਨਹੀਂ ਬਦਲਿਆ। ਫਿਰ ਉਸਨੇ ਦੁੱਧ ਵਿੱਚ ਵੀ ਪਾਇਆ, ਦਹੀਂ ਵਿੱਚ ਵੀ ਪਾਇਆ ਕਿ ਹੁਣ ਹੀ ਰੰਗ ਬਦਲ ਜਾ। ਜਦੋਂ ਫਿਰ ਵੀ ਗੱਲ ਨਹੀਂ ਬਣੀ ਤੇ ਫਿਰ ਉਸ ਮਨੁੱਖ ਨੇ ਨਾ ਰੰਗ ਲੈ ਕੇ ਤੇ ਕੋਇਲੇ ਨੂੰ ਰੰਗ ਚਾੜਨਾ ਸ਼ੁਰੂ ਕਰ ਦਿੱਤਾ, ਇਹਦਾ ਰੰਗ ਜ਼ਰੂਰ ਬਦਲਾਂਗਾ। ਪਰ ਜਿਹੜਾ ਰੰਗ ਸੀ ਉਹ ਤੇ ਕਾਲਾ ਹੋਣਾ ਸ਼ੁਰੂ ਹੋ ਗਿਆ, ਕੋਇਲੇ ਦਾ ਰੰਗ ਨਹੀਂ ਬਦਲਿਆ। ਕੋਈ ਰੱਬੀ ਜੀਵੜਾ ਪ੍ਰਭੂ ਦਾ ਪਿਆਰਾ ਵੇਖ ਰਿਹਾ ਤੇ ਉਸਨੇ ਪੁੱਛ ਲਿਆ ਕਿ ਮਿੱਤਰਾ ਤੂੰ ਇਹ ਕੀ ਕਰ ਰਿਹਾ? ਕਹਿਣ ਲੱਗਾ ਜੀ ਇਸ ਕੋਲੇ ਦਾ ਰੰਗ ਕਾਲਾ ਕਿਉਂ ਹੈ, ਮੈਂ ਇਹਦਾ ਰੰਗ ਬਦਲਣਾ। ਉਸਨੇ ਕਿਹਾ ਪਿਆਰਿਆ ਇਹਦਾ ਰੰਗ ਇੰਜ ਨਹੀਂ ਬਦਲਣਾ, ਇਹ ਤੇ ਆਪਣੇ ਮਾਲਕ ਨਾਲ ਵਿਛੜ ਕੇ ਕਾਲਾ ਹੋਇਆ, ਜੇ ਇਹਦਾ ਰੰਗ ਬਦਲਣਾ ਚਾਹੁੰਦਾ ਨਾ ਤੂੰ ਇਹਦੇ ਮਾਲਕ ਨਾਲ ਇਹਦੇ ਮੂਲ ਨਾਲ ਜੋੜ ਕੇ ਵੇਖ, ਆਪੇ ਹੀ ਲਾਲੀਏ ਚੜ ਜਾਣਗੇ, ਤੈਨੂੰ ਰੰਗ ਬਦਲਣ ਦੀ ਲੋੜ ਹੀ ਨਹੀਂ ਪੈਣੀ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਸਾਬਣ ਲਾ ਲਾ, ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਪਰ ਨਾ ਰੰਗ ਵਟਾਇਆ। ਕਾਰਨ ਕੀ ਹੈ ਕਿ ਵਿਛੜ ਕੇ ਕਾਲਖ ਜੋ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸੁਆਇਆ। ਕਹਿਣ ਲੱਗੇ ਪਿਆਰਿਆ ਇਹਨੂੰ ਕਿਤੇ ਅੱਗ ਵਿੱਚ ਪਾ ਕੇ ਵੇਖ, ਆਪੇ ਹੀ ਲਾਲੀਏ ਚੜ ਜਾਣਗੇ, ਤੈਨੂੰ ਰੰਗ ਚਾੜਨ ਦੀ ਲੋੜ ਨਹੀਂ ਪੈਣੀ। ਇਹ ਤੇ ਵਿਛੜ ਕੇ ਕਾਲਾ ਹੋਇਆ, ਵਿਛੋੜੇ ਵਿੱਚ ਦੁੱਖ ਹੈ। ਇੱਕ ਹੋਰ ਉਦਾਹਰਣ, ਕਬੀਰ ਜੀ ਕਿਤੇ ਸਾਗਰ ਦੇ ਕੰਢੇ ਤੇ ਬੈਠੇ ਨੇ, ਬੜੀਆਂ ਜ਼ੋਰ ਦੀਆਂ ਛੱਲਾਂ ਆ ਰਹੀਆਂ ਨੇ। ਇੱਕ ਛੱਲ ਇੰਨੇ ਜ਼ੋਰ ਦੀ ਆਈ ਕਿ ਉਸ ਨੇ ਸੰਖ ਨੂੰ ਸਾਗਰ ਵਿੱਚੋਂ ਬਾਹਰ ਸੁੱਟ ਦਿੱਤਾ। ਕਬੀਰ ਜੀ ਨੇ ਉਸ ਸੰਖ ਨੂੰ ਫੜਿਆ, ਫਿਰ ਸਾਗਰ ਵਿੱਚ ਰੱਖਿਆ। एक होर छाल लाई उसने फिर बाहर सुटिया। जदों बार बार तीन चार बार ऐसा होया ना ते कबीर जी उस संख नू हाथ विच लै के ते संबोधन करदिया होया एक बड़ा ही मिठा बचन आखदे ने जो उन्हां दी पावन बाणी विच अंकत है। वह कहिंदे ने कबीर रह नायर बिछोरिया होर संख मजूर रह नायर भाव के रतना नल भरिया होया सागर ऐसंख वेखी किते अपने मूल सागर नालों ना विछड़ जाई जे तू विछड़ गयो ना ते तेरी हालत की होनी है उहदा जिक्र अगलियां पंक्तियां विच करदे ने। उन्नी देर सुख है जिन्नी देर अपने मूल नाल जुड़िया होया। कबीर रह नायर बिछोरिया होर संख मजूर देवल देवल ताहड़ी देसै उगवत सूर देवल देवल भाव हर मंदर दे बूहे अगे ताहड़ी दा अर्थ है तू ताहां मारनिया ने जिस दिन तू अपने मूल नालों विछड़ गयो उस दिन देसै उगवत सूर कहन लगे प्यारिया सूरज चढ़ दिया तेरिया ताहां भी निकलन गियां। उन्नी देर ही सुख है जिन्नी देर तू अपने मूल नाल जुड़िया होया। साहब श्री गुरु नानक देव महाराज इस जगत जलंदे नू तार दे ते ठार दे होए एक ऐसी रमणीक जी थां ठंडी छां ते पहुंच गए जिथे बड़ी प्यारी सुगंधी आ रही सी। भौरियां दी गुंजार भी कन्नां विच पै रही है। हरेक मनुख दा मन करदा उस पासे आके बैठन नू। हरेक मनुख उत्थे रुक के जाना चाहुंदा है ते कुछ समय बाद जदों फिर उस पासे आए ना ते अज कोई भौरा गुंजार नहीं पांदा। उस सरोवर दे जिहड़े सोने वर्गे खिड़े होए फुल सन सड़ के सुआह वर्गे हो गए। जिथों सुगंधी आउंदी सी अज दुर्गंध आउण लगी। जिथे मनुख दूरों आके बैठना चाहुंदा सी अज उस पासिओं नेड़ियों कोई लंघन लई तैयार नहीं। ते मेरे पातशाह जी ने उस सरोवर नूं एक सवाल किया जो वारां तों वधीक बाणी विच अंकत है। साहब जी कहिंदे ने पब्बर तू हरियावला कवला कंचन वन कमल दे फुल कंचन भाव सोने वर्गे खिड़े नजर आउंदे सन। कै दुखड़े सड़े पर तेनू केड़ा दुख लग गया तेरी क्यों ये हालत हो गई काली होई आ देवरी नानक मैं तन भंग। कहिंदे ने हुण ते दूरों सवाह वर्गा नजर आउंदा मैं ते हैरान हाँ तेरी ये हालत क्यों होई। ते गुरु सवारे उस सरोवर ने भी जवाब दिता जाना पानी ना लहां दा अर्थ हुंदा है नजर आउणा ते ना लहां भाव पातशाह मैनू पानी नजर नहीं आउंदा मेरा पानी नालों विछोड़ा पै गया। जाना पानी ना लहां जैसे ती मेरा संग जिस पानी नाल मेरा संग सी ना उहदे नालों विछोड़ा पै गया। केड़ा पानी जित डिठे तन परफड़े चढ़े चवगण वन जिस पानी नू वेंदिया सारी खुशी आ जांदी सी खेड़ा आ जांदा सी अज उस पानी नालों मेरा विछोड़ा पै गया तां अज मेरी ये हालत हो गई। विछोड़े विच दुख है। साहिब गुरु नानक देव महाराज जी ने ना चार तरह का दुख दस्या चार तरह का और पातशाह जी पहला दुख दसते ने कि दुख विछोड़ा एक दुख भूख। मेरे साहब जी किसी वैद की दुकान के अगों लंघते जा रहे सन तो की वेख्या कि मरीज बैठे ने वैद नबज फड़ के वेख रहा तो पातशाह जी उस वैद वल वेख के मुस्कराए। वैद उठिया आ के नमस्कार कीती ते बड़ी निम्रता सहित बेनती कीती पातशाह ਤੁਸੀਂ ਵੇਖ ਕੇ ਮੁਸਕਰਾਏ ਕਿਉਂ? ਤੁਸੀਂ ਮੇਰੇ ਵੱਲ ਵੇਖ ਕੇ ਮੁਸਕਰਾਏ ਹੋ ਜਾਂ ਇਹਨਾਂ ਮਰੀਜ਼ਾਂ ਵੱਲ ਵੇਖ ਕੇ ਮੁਸਕਰਾਏ ਹੋ ਜਾਂ ਮੇਰੀਆਂ ਦਵਾਈਆਂ ਵੱਲ ਵੇਖ ਕੇ? ਅਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ, ਵੈਦ, ਮੈਂ ਮਰੀਜ਼ਾਂ ਵੱਲ ਵੇਖ ਕੇ ਵੀ ਮੁਸਕਰਾਇਆ, ਮੈਂ ਤੇਰੇ ਵੱਲ ਵੇਖ ਕੇ ਵੀ ਮੁਸਕਰਾਇਆ ਅਤੇ ਤੇਰੀਆਂ ਦਵਾਈਆਂ ਵੱਲ ਵੇਖ ਕੇ ਵੀ। ਹਕੀਕਤ ਇਹ ਹੈ ਕਿ ਤੈਨੂੰ ਇਸ ਗੱਲ ਦਾ ਗਿਆਨ ਹੀ ਕੋਈ ਨਹੀਂ ਕਿ ਇਹਨਾਂ ਨੂੰ ਦੁੱਖ ਕਿਹੜਾ ਹੈ। ਦੁੱਖ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਵਿਛੋੜੇ ਦਾ ਦੁੱਖ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਜਿਹੜੇ ਬੜੇ ਸ਼ਕਤੀਸ਼ਾਲੀ ਜਮਦੂਤ ਨੇ ਨਾ, ਉਹਨਾਂ ਦਾ ਵੀ ਇੱਕ ਡਰ ਹੈ, ਉਹ ਵੀ ਇੱਕ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਅਤੇ ਜਿਹੜਾ ਤਨ ਰੋਗੀ ਹੋ ਜਾਏ ਨਾ, ਇਹ ਵੀ ਬੜਾ ਵੱਡਾ ਦੁੱਖ ਹੈ। ਵੈਦ ਨਾ ਭੋਲੇ ਦਾਰੂ ਲਾਏ, ਇਹ ਭੋਲਿਆ ਤੈਨੂੰ ਪਤਾ ਹੀ ਨਹੀਂ ਵੀ ਇਹਦੇ ਦਵਾਈ ਕੀ ਹੈ, ਇਹਦਾ ਦਾਰੂ ਕੀ ਹੋਣਾ ਹੈ। ਅਸਲ ਵਿੱਚ ਦੁੱਖ ਤਾਂ ਕੋਈ ਹੋਰ ਹੈ। ਸੰਸਾਰ ਅੱਜ ਦੁਖੀ ਹੈ ਨਾ, ਅਤੇ ਦੁੱਖ ਦਾ ਕਾਰਨ ਇੱਕੋ ਹੀ ਹੈ, ਉਹ ਹੈ ਵਿਛੋੜਾ। ਪਰ ਸਾਨੂੰ ਅਹਿਸਾਸ ਨਹੀਂ ਹੋਇਆ ਕਿ ਅਸੀਂ ਵਿਛੜੇ ਹੋਏ ਹਾਂ। ਜਿਸ ਦਿਨ ਅਹਿਸਾਸ ਹੋ ਗਿਆ ਨਾ ਗੁਰੂ ਸਵਾਰਿਓ, ਉਸ ਦਿਨ ਅਵਸਥਾ ਬਣਦੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕੁਛ ਦੁੱਖਾਂ ਦਾ ਜ਼ਿਕਰ ਕਰਦੇ ਨੇ, ਪੀੜਾ ਦਾ ਜ਼ਿਕਰ ਕਰਦੇ ਨੇ, ਉਦਾਹਰਣ ਦਿੰਦੇ ਨੇ। ਕਹਿੰਦੇ ਨੇ, ਅਗਣ ਜਰਤ ਜਲ ਬੂਡਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਕਹਿੰਦੇ ਨੇ, ਕੋਈ ਮਨੁੱਖ ਅੱਗ ਵਿੱਚ ਸੜਦਾ ਹੋਵੇ, ਹੁਣ ਜਰਾ ਜਿੰਨੀ ਕਿਤੇ ਕੋਈ ਗਰਮ ਚੀਜ਼ ਲੱਗ ਜਾਏ ਤਾਂ ਮਨੁੱਖ ਇੱਕਦਮ ਚੀਕ ਉੱਠਦਾ, ਪਰ ਪੂਰੇ ਦਾ ਪੂਰਾ ਅੱਗ ਵਿੱਚ ਸੜ ਰਿਹਾ ਹੈ, ਉਹਨੂੰ ਜਿਹੜੀ ਪੀੜਾ ਹੁੰਦੀ ਹੈ ਨਾ, ਕਹਿੰਦੇ ਨੇ ਉਹ ਇੱਕ ਪਾਸੇ ਕਰ ਲਓ। ਅਗਨ ਜਰਤ ਜਲ ਬੂਡਤ, ਕੋਈ ਬੰਦਾ ਪਾਣੀ ਵਿੱਚ ਡੁੱਬ ਰਿਹਾ ਹੈ, ਪਤਾ ਹੈ ਕਿ ਹੁਣ ਕੋਈ ਬਚਨ ਦਾ ਸਾਧਨ ਨਹੀਂ, ਮੌਤ ਯਕੀਨਨ ਹੈ। ਉਸ ਵੇਲੇ ਉਸ ਮਨੁੱਖ ਦੀ ਜਿਹੜੀ ਅੰਦਰ ਦੀ ਪੀੜਾ ਹੈ, ਉਹ ਤਾਂ ਉਹ ਹੀ ਜਾਣ ਸਕਦਾ ਨਾ, ਕਹਿੰਦੇ ਨੇ ਇਹਨੂੰ ਵੀ ਇੱਕ ਪਾਸੇ ਕਰ ਲਓ। ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ, ਅਗਨ ਜਰਤ ਜਲ ਬੂਡਤ ਸਰਪ ਗ੍ਰਸ ਹੈ, ਕਿਸੇ ਸੱਪ ਨੇ ਡੱਸ ਲਿਆ, ਕੋਬਰਾ ਨਾਗ ਨੇ ਡੰਗ ਮਾਰਿਆ, ਇੰਨੀ ਪੀੜਾ ਹੋ ਰਹੀ ਹੈ, ਜ਼ਹਿਰ ਚੜ੍ਹਦਾ ਜਾ ਰਿਹਾ ਹੈ, ਕਹਿੰਦੇ ਨੇ ਉਹ ਵੀ ਪੀੜਾ ਇੱਕ ਪਾਸੇ ਕਰ ਲਓ। ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਕਿਸੇ ਯੋਧੇ ਨੂੰ ਇੰਨੇ ਕੁ ਸ਼ਸਤਰਾਂ ਦੇ ਫੱਟ ਲੱਗੇ ਹੋਣ ਕਿ ਉਹਦਾ ਰੋਮ ਰੋਮ ਜ਼ਖਮੀ ਹੋਇਆ ਹੋਵੇ, ਉਹਦੀ ਜਿਹੜੀ ਪੀੜਾ ਹੈ ਨਾ, ਉਹ ਵੀ ਇੱਕ ਪਾਸੇ ਕਰ ਲਓ। ਅਗਨ ਜਰਤ ਜਲ ਬੁੱਢਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਬਿਰਥਾ ਅਨੇਕ ਅਪਦਾ ਦੀਨ ਦੀਨ ਗਤ, ਗ੍ਰੀਖਮ ਉਸੀਤ ਬਰਖ ਮਾਹੇ ਨਿਸਪ੍ਰਾਤ ਹੈ। ਕਹਿੰਦੇ ਨੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸਰੀਰ ਘਿਰਿਆ ਹੋਵੇ, ਕਿਸੇ ਮਨੁੱਖ ਨੂੰ ਸਾਰੀ ਰਾਤ ਸਰਦੀਆਂ ਦੀ ਰਾਤ ਹੋਵੇ ਤੇ ਬਾਹਰ ਬਾਰਿਸ਼ ਵਿੱਚ ਰਹਿਣਾ ਪੈ ਜਾਏ, ਪਰ ਗਰਮੀ ਹੋਵੇ ਜੂਨ ਜੁਲਾਈ ਦਾ ਮਹੀਨਾ ਹੋਵੇ ਤੇ ਕਿਸੇ ਨੂੰ ਧੁੱਪ ਵਿੱਚ ਖੜਾ ਕਰ ਦਿੱਤਾ ਜਾਏ, ਸਰਦੀ ਦੀ ਰੁੱਤ ਹੋਵੇ ਤੇ ਕਿਸੇ ਨੂੰ ਬਾਹਰ ਰਹਿਣਾ ਪੈ ਜਾਏ। ਕਹਿੰਦੇ ਨੇ ਇਹ ਜਿਹੜੀਆਂ ਪੀੜਾਂ ਨੇ ਨਾ, ਇਹ ਸਾਰੀਆਂ ਇਕੱਠੀਆਂ ਕਰ ਲਓ। ਕਈ ਤਰ੍ਹਾਂ ਦੀਆਂ ਪੀੜਾ ਦਾ ਜ਼ਿਕਰ ਕਰਕੇ ਨਾ, ਅਤੇ ਅਖੀਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਸਾਰੀਆਂ ਪੀੜਾ ਇਕੱਠੀਆਂ ਕਰ ਲਈਏ, ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪੀਆ ਕੇ ਵਿਛੋ ਇੱਕ ਪਲ ਨਾ ਪਜਾਤ ਹੈ। ਕਹਿੰਦੇ ਨੇ ਸਾਰੀਆਂ ਪੀੜਾ ਭਾਵੇਂ ਇਕੱਠੀਆਂ ਕਰ ਲਈਏ ਨਾ, ਪਰ ਜਿਹੜੀ ਪੀੜਾ ਉਸ ਮਾਲਕ ਦੇ ਵਿਛੋੜੇ ਦੀ ਹੈ, ਉਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਜੇ ਪਹੁੰਚਦੀਆਂ। ਪਰ ਜਿਸ ਮਨੁੱਖ ਨੂੰ ਅਹਿਸਾਸ ਹੋ ਗਿਆ ਕਿ ਮੈਂ ਵਿਛੜ ਗਿਆ, ਜਿਸ ਨੂੰ ਪਤਾ ਲੱਗ ਗਿਆ ਕਿ ਮੈਂ ਤੇ ਆਪਣੇ ਮਾਲਕ ਨਾਲੋਂ ਵਿਛੜਿਆ, ਉਹ ਮਨੁੱਖ ਫਿਰ ਉਹਦੀ ਅਵਸਥਾ ਬਣਦੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਔਰ ਜਿਨ੍ਹਾਂ ਨੂੰ ਅਹਿਸਾਸ ਹੋ ਗਿਆ ਉਹਨਾਂ ਨੇ ਫਿਰ ਤਰਲਾ ਵੀ ਲਿਆ। ਅਸੀਂ ਪੜ੍ਹਦੇ ਹਾਂ ਸਾਹਿਬ ਦੀ ਬਾਣੀ, एक पिता एक के हम बारक तू मेरा गुरहाई सुन मीता जियो हमारा बल बल जासी हर दर्शन देव दिखाई सुन मीता तूरी को बल जाई ए मन तेरा पाई रहाओ पाव मलोवा मल मल धोवा ए मन तैं कू देसा हे मेरे मित्र किते किरपा कर मैनू मेरे मालक नाल मिला दे किते ऐसी अवस्था बन जाए तो मैं तेरे चरण फड़ लवां पाव मलोवा मल मल धोवा ए मन तैं कू देसा सुन मीता हूं तेरी शरणाई आया प्रभ मिलो देओ उपदेश मैनू कोई उपदेश दे मैं तेरी शरण में आया किवें उस मालक नू मिलिया जा सकता है एक तरला है मेरे साहब जी कहिंदे ने दर्शन प्यासी दिन सरात चितमो अन दिन नीत हर वेले उस मालक दी याद दर्शना दी प्यास अंदर बनी हुई खोल कपट गुरमे लिया नानक हर संग मीत उस गुरु ने किरपा करके जेड़े अंदर भरम दा छौड़ सी ना कपाट खोल दिते गुरु किरपा करके कपाट खोल दिंदा नानक हर संग मीत ते उस मालक दे नाल मलाप हो गया केड़ा मालक हरी दे नाल जिन्हों मिलन वास्ते आए हैं मेरे साहब ने तो कहा बाली रोवै नाए पतार नानक दुखिया सब संसार सारा संसार ही दुखी है तो दुख का कारण एको ही है विछोड़ा अपने मूल नालों विछड़ गए बंदा दुखी हो गया और साहब जी कहते ने कि जिन्ना मर्जी धन दौलत कोल होवे राज भाग कोल होवे जे उहदे नाल सांझ नहीं ना पई ते किसे अर्थ भी नहीं है धन दौलत जिन्नी मर्जी सुंदरता कोल होवे हर के नाम बिन सुंदर है नकटी नकटी कहिंदे ने जिहड़ा क्रूप होवे जिहड़ा नक भी कट्टिया होवे ज्यों बेसवा के घर पूत जन्मत है तिस नाम परयो है त्रकटी पिता का नाम ही नहीं दिता जा सकता जिन्ना मर्जी हार शिंगार किया होवे किसे अर्थ नहीं जे उस मालक नाल सांझ नहीं थे तो मेरे साहब जी अज के मुबारक हुक्मनामे अंदर बख्शिश कर रहे ने आओ बड़े प्यार नाल सरवण करिए जी
सतनाम श्री वाहे गुरु साहेब जी जैत सरी महला पंजवा कर तीजा दोपदे एक ओंकार सतगुर प्रसाद
अज दा ए मुबारक हुक्मनामा जैत श्री राग अंदर साहेब श्री गुरु अर्जन देव महाराज बख्शिश कर रहे ने तीजे घर विच गाउण दी हदायत है दो पद्यां दा ए मुबारक हुक्मनामा मेरे साहब जी ने मंगल विच बख्शिश करदे ने एक ओंकार सतगुर प्रसाद ओ परिपूर्ण परमात्मा एक है और उस दी जो प्राप्ति है उस दी भी रहण वाला है ते उस दी प्राप्ति गुरु दी बख्शिश द्वारा हुंदी है
देहो संदेशरो कहियो प्रेय कहियो
हुण अंदर एक तड़प है कि हे सुहागन मैनू भी दस कि वो ਪਿਆਰਾ ਪ੍ਰੀਤਮ ਕਿਸ ਤਰ੍ਹਾਂ ਦਾ ਹੈ, ਉਸ ਦੇ ਅੰਦਰ ਉਤਸੁਕਤਾ ਪੈਦਾ ਹੁੰਦੀ ਹੈ ਜਿਸ ਨੂੰ ਇਹ ਪਤਾ ਹੋਵੇ ਕਿ ਮੈਂ ਮਿਲਣਾ ਹੈ, ਅਤੇ ਫਿਰ ਅੰਦਰ ਉਤਸੁਕਤਾ ਪੈਦਾ ਹੋਵੇਗੀ ਕਿ ਮੈਨੂੰ ਪਤਾ ਤਾਂ ਲੱਗੇ ਕਿ ਉਹ ਹੈ ਕਿਸ ਤਰ੍ਹਾਂ ਦਾ, ਮੈਂ ਉਹਨੂੰ ਵੇਖਣਾ ਚਾਹੁੰਦਾ, ਮੈਨੂੰ ਦੱਸ, ਮੈਨੂੰ ਸੁਨੇਹਾ ਦੇ ਸੰਦੇਸਰੋ, ਕਹੀਓ ਪ੍ਰੇ ਕਹੀਓ, ਉਹ ਪ੍ਰੀਤਮ ਪਿਆਰਾ ਉਹ ਕਿਸ ਤਰ੍ਹਾਂ ਦਾ ਹੈ, ਉਹ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ।
ਬੇਸਮ ਭਾਈ ਮੈਂ ਬਹੁ ਵਿਦ ਸੁਣਤੇ, ਕਹੋ ਸੁਹਾਗਣ ਸਹੀਓ।
ਹੇ ਸੁਹਾਗਣ ਜੀਵ ਇਸਤਰੀ, ਹੇ ਮੇਰੀ ਇਹ ਸਹੇਲੀਏ, ਮੈਂ ਤੇ ਉਹਦੇ ਬਾਰੇ ਸੁਣ ਸੁਣ ਕੇ ਹੈਰਾਨ ਹੋ ਗਈ ਹਾਂ। ਬੇਸਮ ਭਾਈ ਮੈਂ ਬਹੁ ਵਿਦ ਸੁਣਤੇ, ਬੜਾ ਸੁਣਿਆ ਉਹਦੇ ਬਾਰੇ 'ਚ, ਕੋਈ ਕੁਝ ਆਖਦਾ ਕੋਈ ਕੁਝ ਆਖਦਾ, ਪਰ ਸਮਝ ਨਹੀਂ ਆਉਂਦੀ ਕਿ ਉਹ ਮਾਲਕ ਹੈ ਕਿਵੇਂ ਦਾ। ਹੈਰਾਨਗੀ ਹੋਈ ਹੈ ਸੁਣ ਸੁਣ ਕੇ। ਕੋਈ ਤਾਂ ਕਹਿ ਰਿਹਾ ਕਿ ਉਹ ਤਾਂ ਜੀ ਬਹੁਤ ਨੇੜੇ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਿਰੇ ਖਜੂਰ। ਕਹਿੰਦੇ ਨੇ ਇਸ ਤਰ੍ਹਾਂ ਦਾ ਇਹ ਵਿਚਾਰ ਹੈ ਜਿਵੇਂ ਕੋਈ ਇਹ ਕਹਿ ਦੇਵੇ ਕਿ ਮੱਛੀ ਖਜੂਰ 'ਤੇ ਚੜ ਗਈ। ਕੋਈ ਕਹੀ ਜਾ ਰਿਹਾ ਬਹੁਤ ਦੂਰ ਹੈ, ਕੋਈ ਕਹਿ ਰਿਹਾ ਬਹੁਤ ਨੇੜੇ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕੋਈ ਤਾਂ ਗਾ ਰਿਹਾ ਕਿ ਉਹ ਬਹੁਤ ਦੂਰ ਹੈ, ਬਹੁਤ ਦੂਰ ਹੈ, ਕੋਈ ਗਾ ਰਿਹਾ ਉਹ ਬਹੁਤ ਨੇੜੇ ਹੈ। ਹਕੀਕਤ ਵਿੱਚ ਉਹ ਪਰਿਪੂਰਨ ਪਰਮਾਤਮਾ ਉਹ ਮਨੁੱਖ ਦੇ ਅੰਦਰ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਉਹ ਤੇ ਹੱਥ ਨਾਲੋਂ ਵੀ ਨੇੜੇ ਹੈ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਨਾ, ਉਹ ਕਹਿੰਦੇ ਨੇ ਉਹ ਹੱਥ ਨਾਲੋਂ ਵੀ ਨੇੜੇ ਹੈ, ਤੇ ਹੱਥ ਨਾਲੋਂ ਨੇੜੇ ਕਿਉਂ ਆਖਿਆ? ਜਦੋਂ ਵੀ ਕਿਤੇ ਸਰੀਰ ਤੇ ਕੋਈ ਚੋਟ ਆਈ ਹੈ, ਕੁਛ ਹੋਇਆ, ਤੇ ਸਭ ਤੋਂ ਪਹਿਲਾਂ ਉੱਥੇ ਹੱਥ ਪਹੁੰਚਦਾ। ਪਰ ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਤੇਰੇ ਇੰਨਾ ਨੇੜੇ ਹੈ, ਹੱਥ ਨਾਲੋਂ ਵੀ ਪਹਿਲਾਂ ਉਹ ਸਹਾਇਤਾ ਕਰਦਾ। ਪਰ ਹੁਣ ਮਨੁੱਖ ਕਿਉਂ ਭਟਕ ਗਿਆ? ਇਹਦੀ ਭਟਕਣਾ ਦਾ ਕਾਰਨ ਕੀ ਬਣਿਆ? ਹਕੀਕਤ ਇਹ ਹੈ ਕਿ ਮਨੁੱਖ ਹੈ ਬਾਹਰ ਮੁਖੀ, ਇਹਨੂੰ ਹਰੇਕ ਚੀਜ਼ ਬਾਹਰੋਂ ਮਿਲੀ ਹੈ। ਇਹਨੂੰ ਧਨ ਦੌਲਤ ਬਾਹਰੋਂ ਮਿਲਿਆ, ਇਹਨੂੰ ਖਾਣ ਪਾਣ ਬਾਹਰੋਂ ਮਿਲਿਆ, ਇਹਨੂੰ ਭੈਣ ਭਰਾ ਬਾਹਰੋਂ ਮਿਲੇ, ਇਹਨੂੰ ਰਿਸ਼ਤੇਦਾਰ ਬਾਹਰੋਂ ਮਿਲੇ, ਇਹਨੂੰ ਸੰਸਾਰ ਬਾਹਰੋਂ ਮਿਲਿਆ, ਤੇ ਇਹਨੇ ਸਮਝ ਲਿਆ ਕਿ ਨਿਰੰਕਾਰ ਵੀ ਬਾਹਰੋਂ ਮਿਲੇਗਾ। ਇਸ ਕਰਕੇ ਮਨੁੱਖ ਭਟਕ ਗਿਆ, ਔਰ ਇਹੀ ਕਾਰਨ ਹੈ ਕਿ ਬਾਹਰ ਦੌੜਿਆ ਉਸ ਮਾਲਕ ਨੂੰ ਵੀ ਲੱਭਣ ਵਾਸਤੇ। ਪਰ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਨੇ ਬਾਹਰ ਕਿੱਥੇ ਲੱਭਦਾ ਫਿਰਨਾ, ਉਹ ਤੇ ਤੇਰੇ ਅੰਦਰ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋ ਹੀ ਸੰਗ ਸਮਾਏ। ਹੁਣ ਕਮਾਲ ਦੀ ਗੱਲ ਹੈ, ਇੱਥੇ ਫਿਰ ਹੈਰਾਨੀ ਹੋਈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਕਿਉਂ ਬਾਹਰ ਵਣਾਂ ਵਿੱਚ ਤੁਰਿਆ ਫਿਰਨ? ਸਰਬਨ ਵਾਸੀ ਉਹ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਸਦਾ ਅਲੇਪਾ। ਹੁਣ ਦੋ ਚੀਜ਼ਾਂ ਇਕੱਠੀਆਂ ਕਿਵੇਂ ਹੋ ਗਈ? ਉਹ ਹੈ ਵੀ ਹੈ ਅਤੇ ਅਲੇਪ ਵੀ ਹੈ, ਇਹ ਕਿਵੇਂ ਹੋ ਗਿਆ? ਨਿਆਂ ਸ਼ਾਸਤਰ ਉਹਦੇ ਕਰਤਾ ਗੌਤਮ ਨੇ ਇਹ ਗੱਲ ਕਹਿ ਦਿੱਤੀ। ਉਹ ਕਹਿਣ ਲੱਗੇ ਕਿ ਜਿਹੜਾ ਪਰਮਾਤਮਾ ਹੈ ਨਾ, ਉਹ ਕਰਤਾ ਤੇ ਹੈ, ਕਾਰਨ ਨਹੀਂ ਹੈ, ਕਾਰਨ ਕੋਈ ਹੋਰ ਹੈ। ਜਿਵੇਂ ਸੁਨਿਆਰ ਸੋਨੇ ਨੂੰ ਬਣਾਉਣ ਵਾਲਾ ਤੇ ਹੈ, ਗਹਿਣੇ ਤੇ ਬਣਾ ਸਕਦਾ ਪਰ ਸੋਨਾ ਨਹੀਂ, ਤੇ ਜੇ ਉਹ ਸਾਰੇ ਥਾਵਾਂ ਵਿੱਚ ਹੀ ਵਿਆਪਕ ਹੈ, ਜੇ ਸੰਸਾਰ ਵਿੱਚ ਵਿਆਪਕ ਹੈ ਤਾਂ ਫਿਰ ਸੰਸਾਰ ਵੀ ਅਮਰ ਹੈ, ਜੇ ਪਰਮਾਤਮਾ ਅਮਰ ਹੈ ਤਾਂ ਸੰਸਾਰ ਵੀ ਅਮਰ ਹੈ। फिर साहब जी कहते ने नहीं वो परिपूर्ण परमात्मा इस तरह व्यापक है जिमें सागर दे विच लहरां ने, लहर सागर तो उठी है ते उठ के फिर मिट गई है, लहर ते मिटी है सागर नहीं मिटिया, भावें कि वह सागर का ही रूप है लहर, पर जदों वो सागर विच मिल गई फिर वो लहर नहीं अखवाएगी, वो सागर ही है। ये जिन्ने भी आकार ने ना वक्रे नजर आते ने है उदे करके ही ने, वो परिपूर्ण परमात्मा आप ही ने आप साजियो आप ही ने रचियो, नाओ दोई कुदरत साजी है कर आसन डिठो चाओ, वो आप ही उन्हें सृष्टि की रचना की और वो आप हरेक चीज दे विच बैठा होया करता है। ऐसा नहीं कि जिवें कुम्हार ने भांडे बनाए ने ते बनाण वाला किते होर है ते किरतों दी किते होर है, सुनियार ने गहने बनाए ने बनाण वाला किते होर है ते गहने किते होर ने, नहीं उस परिपूर्ण परमात्मा ने जो भी बनाया ना उहदे विच उह आप बैठ गया, उहदे विच उह व्यापक है। लहरां उठदियां ने, लहरां मिट सकदियां ने, सागर नहीं मिटिया। इसे तरह ही वह परिपूर्ण परमात्मा जिन्ने आकार ने उदे ते आउंदे ने, जब उद करख करा करतारा परजा तरत तब दे अपारा, जब आ करख करत हूं कब हूं तुम मैं मिलत दे तर सब हूं, सारे उदे विच फिर मिल जांदे ने। इसी तरह ही गुरु सवारियो मेरे साहब जी इत्थे भी बख्शिश करदे ने कि उदे संबंध विच बड़ियां ही गल्लां सुननियां ने, कोई कह रहा है वह दूर है, कोई कह रहा है वह नेड़े है, कोई कहिंदा है उहदा आकार ही कोई नहीं। असी पढ़ने हैं चक्कर चहण अर वरण जात अर पात ने इंज रूप रंग अर रेख भेख को कह ना सकत कह, ना उहदा कोई रूप है ना रंग है। तो मेरे साहब जी ने बड़ी सोहनी उदाहरण दिती, काहे रे बन खोजन जाई सर्वनवासी सदाय लेपा, तो ही संग समाई, ओ ते तेरे अंदर ही समाया होया है, पर तेनू नजर क्यों नहीं आउंदा, क्योंकि तू बाहर मुखी है। जिस दिन तेनू अपने अंदर वेखण दी जाच आ गई ना, उस दिन परमात्मा अंदरों ही प्राप्त होवेगा, कदे भी बाहरों नहीं मिलना, जदों मिलिया वो अंदरों मिलेगा, जदों भी प्राप्ति होई उहदी अंदरों होवेगी बाहरों नहीं होवेगी, क्योंकि वह है ही अंदर है, पर नज़र क्यों नहीं आता। देखो कोई मनुख पुस्तक लैके पढ़ता है तो पुस्तक पढ़न वास्ते उसनू पुस्तक अखां तो थोड़ी दूर रखनी पैंदी है, जे वह अखां दे उपर ही पुस्तक नू रख लवे तो वह नहीं पढ़ सकेगा अखरां नू, थोड़ी जी दूरी चाहीदी है, तो जिहड़ा बैठा ही अखां दे विच होवे उहनू किवें वेखे। उस वास्ते फिर अंतरमुखी होना पएगा, जिस दिन अंतरमुखी होने की जाच आ गई ना उस दिन परमात्मा की प्राप्ति हो जाएगी। बाहरों खोज तो इसने बड़ी कीती है, कोई सागरी मोती लब्बे, कोई डूंघाइयां नापे, कोई विच आकाश दे पिया खोज करेंदा जापे, कादर की कुदरत नूं लभ दे सदियां तो विज्ञानी ऐ, पर बुरी तरह हारे लभ दे अपने आपे, मनुख हार गया अपने आप नूं नहीं पहचान सकिया। गुरबाणी कहिंदी है बंदे खोज दिल हर रोज ना फिर परेशानी माहे, अंदर झाती मार तेरियां परेशानियां खत्म हो जाणगियां। तो मेरे साहब जी इत्थे भी बख्शिश करदे ने कि मैं हैरान हाँ कि उस मालक दे संबंध विच कोई कुछ कहिंदा है कोई कुछ कहिंदा है, पर हे सुहागण जीव स्त्री तू दस कि वो मालिक किस तरह का है।
राहो को कह तो सब बाहर बाहर, को कह तो सब महियो,
कोई ते कह रहा है कि वो बाहर है, ਕੋਈ ਕਹਿੰਦਾ ਨਹੀਂ ਉਹ ਤਾਂ ਅੰਦਰ ਹੀ ਹੈ, ਪਰ ਇਹ ਨਹੀਂ ਸਮਝ ਆਉਂਦੀ ਕਿ ਉਹ ਬਾਹਰ ਹੈ ਕਿ ਉਹ ਅੰਦਰ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਪੋਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਏ ਜੈਸੇ ਸ਼ਾਹੀ। ਕਹਿੰਦੇ ਨੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਹੁਣ ਸੁਗੰਧੀ ਨੂੰ ਕੋਈ ਆਖੇ ਕਿ ਮੈਂ ਵੇਖਾਂ ਤੇ ਵੇਖਿਆ ਨਹੀਂ ਜਾ ਸਕਦਾ, ਉਸਨੂੰ ਮਹਿਸੂਸ ਕੀਤਾ ਜਾ ਸਕਦਾ, ਪਰ ਉਹ ਫੁੱਲ ਦੇ ਵਿੱਚ ਸਮਾਈ ਹੋਈ ਹੈ, ਉਹਦਾ ਕੋਈ ਵੱਖਰਾ ਆਕਾਰ ਨਹੀਂ ਹੈ। ਮੁਕਰ ਮਾਏ ਜੈਸੇ ਸ਼ਾਹੀ, ਅਸੀਂ ਸ਼ੀਸ਼ੇ ਦੇ ਵਿੱਚੋਂ ਆਪਣਾ ਚਿਹਰਾ ਵੇਖਦੇ ਹਾਂ ਨਾ, ਹੁਣ ਉਹ ਸ਼ੀਸ਼ੇ ਦੇ ਵਿੱਚ ਹੈ ਵੀ ਨਹੀਂ ਪਰ ਨਜ਼ਰ ਵੀ ਆ ਰਿਹਾ ਹੈ। ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਇਸੇ ਤਰ੍ਹਾਂ ਹੀ ਤੇਰੇ ਅੰਦਰ ਵਸਿਆ ਹੋਇਆ, ਔਰ ਤੈਨੂੰ ਜਦੋਂ ਪ੍ਰਾਪਤੀ ਹੋਵੇਗੀ ਅੰਦਰੋਂ ਹੀ ਹੋਵੇਗੀ। ਮੇਰੇ ਸਾਹਿਬ ਜੀ ਕਹਿੰਦੇ ਨੇ ਕੋਈ ਕਹਿ ਰਿਹਾ ਹੈ ਕਿ ਉਹ ਬਾਹਰ ਹੈ, ਕੋਈ ਕਹਿ ਰਿਹਾ ਉਹ ਅੰਦਰ ਹੈ।
ਬਾਰਾ ਨਾਨਾ ਦੀਸੈ ਚੇਹਾ ਨਾਨਾ ਲਖੀਐ ਸੁਹਾਗਣ ਸਾਤ ਬੁਝਾਈਓ।
ਉਹਦੇ ਕੋਈ ਚੱਕਰ ਚਿੰਨ੍ਹ ਨਜ਼ਰ ਨਹੀਂ ਆਉਂਦੇ। ਹੇ ਸੁਹਾਗਣ ਜੀ ਵਿਸਤਰੀ, ਮੈਨੂੰ ਸੱਚ ਦੀ ਗੱਲ ਦੱਸ, ਮੈਨੂੰ ਸਮਝਾ ਕਿ ਹਕੀਕਤ ਕੀ ਹੈ, ਸੱਚ ਕੀ ਹੈ।
ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ।
ਸਾਹਿਬ ਜੀ ਕਹਿੰਦੇ ਨੇ ਕਿ ਸਰਬ ਨਿਵਾਸੀ ਘਟ ਘਟ ਵਾਸੀ, ਉਹ ਹਰੇਕ ਹਿਰਦੇ ਵਿੱਚ ਵਸਿਆ ਹੋਇਆ ਹੈ, ਉਹਦਾ ਸਾਰੇ ਥਾਵਾਂ 'ਤੇ ਵਾਸਾ ਹੈ, ਸਾਰੇ ਥਾਵਾਂ 'ਤੇ ਉਸਦਾ ਵਾਸਾ ਹੈ, ਹਰੇਕ ਥਾਂ 'ਤੇ ਵਸਿਆ। ਸਰਬ ਨਿਵਾਸੀ ਘੱਟ ਘੱਟ ਵਾਸੀ ਲੇਪ ਨਹੀਂ ਅਲਪਹੀਓ। ਪਰ ਕਹਿੰਦੇ ਨੇ ਕਿ ਉਹ ਮਾਇਆ ਦੀ ਗ੍ਰਿਫਤ ਵਿੱਚ ਨਹੀਂ ਆਉਂਦਾ, ਉਹ ਅਲੇਪ ਰਹਿੰਦਾ ਹੈ।
ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਓ।
ਹੇ ਨਾਨਕ ਜੀ ਆਖ, ਹੇ ਦੁਨੀਆਂ ਦੇ ਲੋਕੋ, ਉਸ ਮਾਲਕ ਨੂੰ ਕਿੱਥੇ ਲੱਭਦੇ ਹੋ? ਉਹ ਮਾਲਕ ਦਾ ਟਿਕਾਣਾ ਕਿੱਥੇ ਹੈ? ਪ੍ਰਭ ਜੀ ਬਸੇ ਸਾਧ ਕੀ ਰਸਨਾ। ਕਹਿੰਦੇ ਨੇ ਉਹ ਪ੍ਰਭੂ ਦੇ ਪਿਆਰਿਆਂ ਦੀ ਰਸਨਾ 'ਤੇ ਵੱਸਦਾ, ਉਹ ਮਾਲਕ ਰਸਨਾ 'ਤੇ ਵੱਸਦਾ। ਜਦੋਂ ਉਹਦੇ ਗੀਤ ਗਾਉਂਦੇ ਆ ਨਾ, ਦੇਖੋ ਮਨੁੱਖ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਾ ਅਤੇ ਉਹ ਹੀ ਬਾਣੀ ਜਿਹੜੀ ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ 'ਤੇ ਸੀ, ਉਹ ਹੀ ਬਾਣੀ ਜਦੋਂ ਤੁਹਾਡੀ ਰਸਨਾ 'ਤੇ ਆਈ ਅਤੇ ਉਹ ਮਾਲਕ ਵੀ ਰਸਨਾ 'ਤੇ ਆ ਕੇ ਬੈਠ ਗਿਆ। ਜਦੋਂ ਉਸ ਮਾਲਕ ਦੇ ਗੀਤ ਗਾਵਾਂਗੇ ਨਾ, ਅਤੇ ਉਹ ਮਾਲਕ ਜਿਹੜੇ ਗੀਤ ਗਾਉਂਦੇ ਨੇ ਉਹਨਾਂ ਦੀ ਰਸਨਾ 'ਤੇ ਆਪ ਹੀ ਬੈਠ ਕੇ ਬੋਲਦਾ। ਗੁਰੂ ਸਵਾਰਿਓ, ਮਨੁੱਖ ਦਾ ਪਾਰ ਉਤਾਰਾ ਹੋਣਾ ਹੀ ਤਾਂ ਹੈ ਜਦੋਂ ਉਹਦੀ ਸਿਫਤ ਸਲਾਹ ਦੇ ਗੀਤ ਗਾਏਗਾ, ਫਿਰ ਹੀ ਉਹਦੇ ਨਾਲ ਮਿਲਾਪ ਹੋਵੇਗਾ। ਔਰ ਇੱਕ ਦਿਨ ਨਾਮ ਜਪਦਿਆਂ ਜਪਦਿਆਂ ਨਾਮੀ ਦੇ ਨਾਲ ਸੰਬੰਧ ਜੁੜ ਜਾਏਗਾ, ਕੀਰਤੀ ਕਰਦਿਆਂ ਕਰਦਿਆਂ ਕਰਤੇ ਦੇ ਨਾਲ ਮੇਲ ਹੋਵੇਗਾ, ਕੇਵਲ ਗੱਲਾਂ ਨਾਲ ਨਹੀਂ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜੀਏ। ਔਰ ਜਿਨ੍ਹਾਂ ਨੇ ਉਸ ਮਾਲਕ 'ਤੇ ਪੂਰਨ ਭਰੋਸਾ ਕਰ ਲਿਆ ਨਾ, ਬਹੁਤੀ ਵਾਰੀ ਤਾਂ ਬੰਦੇ ਨੂੰ ਭਰੋਸਾ ਹੀ ਨਹੀਂ ਆਉਂਦਾ, ਬੰਦਾ ਇਹ ਨਹੀਂ ਸਮਝਦਾ ਕਿ ਪਤਾ ਨਹੀਂ ਉਹ ਪਰਮਾਤਮਾ ਹੈ ਵੀ ਇਹ ਕਿ ਨਹੀਂ ਹੈ। ਇਸੇ ਕਰਕੇ ਅਸੀਂ ਅਰਦਾਸ ਵਿੱਚ ਭਰੋਸੇ ਦਾ ਦਾਨ ਵੀ ਗੁਰੂ ਕੋਲੋਂ ਮੰਗਦੇ ਹਾਂ ਕਿ ਮਹਾਰਾਜ ਜੀ ਕਿਰਪਾ ਕਰੋ, ਭਰੋਸੇ ਦਾ ਦਾਨ ਵੀ ਤੁਸੀਂ ਦਿਓ, ਸਾਨੂੰ ਇਸ ਗੱਲ ਦੀ ਸਮਝ ਆ ਜਾਏ। ਅਤੇ ਜਿਨ੍ਹਾਂ ਨੇ ਭਰੋਸਾ ਕਰਕੇ ਜਪਿਆ ਉਹਨਾਂ ਨੇ ਪਾ ਲਿਆ। ਭਗਤ ਧੰਨਾ ਜੀ, ਉਹਨਾਂ ਨੇ ਭਰੋਸਾ ਕਰਕੇ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਬੈਠ ਗਏ, ਅਤੇ ਜਿੱਥੇ ਵੀ ਕੋਈ ਜਪਣ ਵਾਲਾ ਬੈਠਾ ਹੋਵੇ ਨਾ, ਲੱਭ ਉਹ ਆਪ ਲੈਂਦਾ ਕਿ ਮੇਰਾ ਪਿਆਰਾ ਕਿੱਥੇ ਬੈਠ ਕੇ ਮੈਨੂੰ ਜਪਦਾ ਪਿਆ। ਉਹਦੇ ਮਗਰ ਦੌੜਨ ਦੀ ਲੋੜ ਨਹੀਂ, ਟਿਕ ਕੇ ਬੈਠਣ ਦੀ ਲੋੜ ਹੈ। ਉਹ ਭਗਤ ਧੰਨਾ ਜੀ ਦਾ 600 ਸਾਲਾ ਸ਼ਤਾਬਦੀ ਆ ਰਹੀ ਹੈ, 11, 12, 13 मार्च नूं भगत जी दे तीन शब्द भी धन गुरु ग्रंथ साहिब महाराज अंदर अंकित ने, असी उन्हां दी पावन बाणी नूं मत्था भी टेकने। बड़े वड्डे पद्धर ते श्रीमान संत बाबा लखा सिंह जी कोटे वाले, उन्हां दे ही भगत धन्ना जी दा जन्म स्थान जिला टोंक राजस्थान धुआन नगर है, जिथे अजे वह खूह भी मौजूद है जिदे बारे तुसां साखियां पढ़ियां ते सुनियां। उत्थे बड़े वड्डे पद्धर ते उन्हां दा 600 साला मनाया जा रहा है। सारियां संगतां दा फर्ज बनता है कि दुनिया दे लोग वेख लैण कि गुरु नानक दे सिख बाणी नूं किन्ना कु प्यार करदे ने, और कोई भिन्न भेद नहीं, जिन्ना प्यार गुरु नानक वास्ते है उन्ना ही प्यार भगतां वास्ते भी है। कोई ऊच नीच भिन्न भेद नहीं गुरु नानक दे घर विच। बड़े वड्डे पद्धर ते 600 साल शताब्दी मनाई जा रही है, तो सारिया ने फर्ज बनता है कि उहदे विच वध तों वध शमूलीयत करिए। कोटान कोट धनवाद धन धन साहब श्री गुरु ग्रंथ साहिब महाराज जी का, मानयोग सिंह साहबान जी का, प्रबंधक जनों का धनवाद, आप सब संगतां का धनवाद। आओ इस मुबारक हुक्मनामे दी आखिरी पंक्तियां पढ़ के समाप्ति करिए जी।
सर्व निवासी घट घट वासी, लेप नहीं अल पहियो, नानक कहत सुनो रे लोका, संत रसन को बसाइयो,
वाहिगुरु जी का खालसा, वाहिगुरु जी की फतेह।